ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿੱਧ ਪਾਈ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿੱਧ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਭਰਮਾਈ ਆਨੰਦ ਰੂਪ ਰਵਿਓ ਸਭ ਮਦੇ ਜਤ ਕਤ ਪੇਖੋ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਸ਼ਲ ਸ਼ਬਦ ਗੁਰੂ ਰੱਬੀ ਗਿਆਨ ਦੇ ਸਾਗਰ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਗੁਰੂ ਘਰ ਦੀ ਮਰਿਆਦਾ ਅਨੁਸਾਰ ਨਿਤਾ ਪ੍ਰਤੀ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕਰਦੇ ਹਨ, ਉਸ ਦੀ ਕਥਾ ਵਿਚਾਰ ਦੇਸ਼ ਵਿਦੇਸ਼ ਅਤੇ ਗੁਰ ਅਸਥਾਨ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਨਿਤਾ ਪ੍ਰਤੀ ਸਰਵਣ ਕਰਦੀਆਂ ਹਨ। ਅੱਜ ਜੋ ਸਤਿਗੁਰੂ ਜੀ ਨੇ ਸਾਨੂੰ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਮਿੱਠ ਬੋਲੜੇ, ਸਭਨਾਂ ਦੇ ਸਾਜਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਕਰਨ ਵਾਲੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਧਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 673 'ਤੇ ਸ਼ੋਭਨੀਕ ਹਨ, ਜਿੱਥੇ ਗਰੀਬ ਨਵਾਜ਼ ਨੇ ਸ਼ਬਦ ਦੀਆਂ ਪਾਵਨ ਆਰੰਭਕ ਪੰਕਤੀਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਇਹ ਸਿਧਾਂਤ ਦ੍ਰਿੜ ਕਰਵਾਇਆ ਹੈ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ, ਤਥਾ ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਜਿਹੜੇ ਵੀ ਗੁਰੂ ਦੀ ਸੇਵਾ ਕਰਦੇ ਨੇ, ਪਰਮੇਸ਼ਰ ਦਾ ਨਾਮ ਜਪਦੇ ਹਨ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਉਹਨਾਂ ਦੀ ਸੇਵਾ ਦੇ ਵਿੱਚ ਤਤਪਰ ਰਹਾਂ, ਪਾਣੀ ਢੋਵਾਂ, ਪੱਖਾ ਝੱਲਾਂ, ਆਪਣੇ ਹੱਥਾਂ ਨਾਲ ਆਟਾ ਪੀਸ ਕੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਾਂ, ਅਤੇ ਸਦਾ ਹੀ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਮੈਂ ਆਪ ਜੀ ਦੀ ਸਿਫਤ ਸਲਾਹ, ਆਪ ਜੀ ਦਾ ਨਿਰਮਲ ਜਸ ਕਰਦਾ ਰਹਾਂ। ਉੱਥੇ ਗਰੀਬ ਨਵਾਜ਼ ਜੀ ਨੇ ਜੋ ਰਹਾਉ ਵਾਲਾ ਬੰਦ ਹੈ, ਜਿਸ ਵਿੱਚ ਸਮੁੱਚੇ ਸ਼ਬਦ ਦਾ ਅੰਤਰੀ ਭਾਵ, ਕੇਂਦਰੀ ਭਾਵ ਸਤਿਗੁਰੂ ਜੀ ਨੇ ਅੰਕਿਤ ਕੀਤਾ, ਉਹਦੇ ਵਿੱਚ ਸਤਿਗੁਰੂ ਜੀ ਅਰਦਾਸ ਵੀ ਕਰਦੇ ਨੇ, ਤੁਮ ਕਰਹੋ ਦਇਆ ਮੇਰੇ ਸਾਈ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਹੇ ਮੇਰੇ ਮਾਲਕ, ਮੇਰੇ 'ਤੇ ਇਹ ਦਇਆ ਕਰ, ਮੇਰੇ 'ਤੇ ਇਹ ਮਿਹਰ, ਮੇਰੇ 'ਤੇ ਨਦਰੇ ਅਨਾਇਤ ਕਰ, ਕਿ ਮੈਨੂੰ ਇਹੋ ਜੀ ਮਤ ਦੇ ਜਿਸ ਅਕਲ ਨਾਲ, ਜਿਸ ਮਤ ਦੇ ਨਾਲ ਕੇਵਲ ਇੱਕ ਦੋ ਦਿਨ ਨਹੀਂ ਜਾਂ ਇੱਕ ਦੋ ਘੜੀਆਂ ਨਹੀਂ, ਮੈਂ ਸਦਾ ਸਦਾ ਹਮੇਸ਼ਾ ਹੀ ਤੁਹਾਨੂੰ ਸਿਮਰਦਾ ਰਵਾਂ, ਤੁਹਾਨੂੰ ਧਿਆਉਂਦਾ ਰਵਾਂ। ਜਿਵੇਂ ਦੁਨਿਆਵੀ ਤੌਰ 'ਤੇ ਕਿਸੇ ਮਨੁੱਖ ਦੇ ਕੋਲ ਅਕਲ ਹੋਵੇ, ਮਤ ਹੋਵੇ, ਉਹਨੂੰ ਆਪਾਂ ਸਾਰੇ ਸਿਆਣਾ ਸਮਝਦਾਰ ਆਖਦੇ ਹਾਂ, ਅਤੇ ਆਮ ਕਰਕੇ ਜਦੋਂ ਕਿਤੇ ਬੱਚਾ ਜਨਮ ਲੈ ਕੇ ਸੰਸਾਰ 'ਤੇ ਆਉਂਦਾ ਅਤੇ ਸਾਡੇ ਸਾਰਿਆਂ ਦਾ ਇੱਕ ਯਤਨ ਹੁੰਦਾ ਕਿ ਇਹਨੂੰ ਅਸੀਂ ਗੁੜਤੀ ਉਸ ਕੋਲੋਂ ਦਵਾਈਏ ਜਿਹਦਾ ਜੀਵਨ ਨਸ਼ਿਆਂ ਤੋਂ ਰਹਿਤ ਹੋਵੇ, ਵਿਕਾਰਾਂ ਤੋਂ ਬਚਿਆ ਹੋਵੇ, ਜਿਹੜਾ ਪਰ ਉਪਕਾਰੀ ਬਿਰਤੀ ਦਾ, ਸਮਾਜ ਸੇਵਾ ਦਾ ਧਾਰਨੀ ਹੋਵੇ, ਜਿਹਦੇ ਵਿੱਚ ਚੰਗੇ ਗੁਣ ਹੋਣ, ਜਿਹਨੇ ਕਦੇ ਕੋਈ ਭੁੱਲ ਨਾ ਕੀਤੀ ਹੋਵੇ, ਸਾਡੇ ਬੱਚੇ ਨੂੰ ਉਹਦੇ ਤੋਂ ਗੁੜਤੀ ਮਿਲੇ, ਤਾਂ ਕਿ ਸਾਡਾ ਬੱਚਾ ਸੱਚਮੁੱਚ ਉਹਦੇ ਵਰਗਾ ਜਿਹੜਾ ਜੀਵਨ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਸਕੇ। ਜੇ ਦੁਨੀਆ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਆਪਾਂ ਝਾਤ ਮਾਰੀਏ ਤਾਂ ਸੱਚਮੁੱਚ ਹਰ ਇੱਕ ਵਿਅਕਤੀ ਸਾਨੂੰ ਭੁੱਲਣਹਾਰ ਦਿਖਾਈ ਦਿੰਦਾ। ਜੇ ਕਦੇ ਕੋਈ ਭੁੱਲ ਨਹੀਂ ਕਰਦਾ ਤਾਂ ਉਹ ਕੇਵਲ ਸਤਿਗੁਰੂ ਹੈ, ਨਿਰੰਕਾਰ ਵਾਹਿਗੁਰੂ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇਸ ਕਰਕੇ ਜਿਹੜੀ ਮਤ ਹੈ ਉਹ ਵੀ ਗੁਰੂ ਕੋਲੋਂ ਪਰਮੇਸ਼ੁਰ ਕੋਲੋਂ ਪ੍ਰਾਪਤ ਕਰਨੀ ਹੈ ਕਿ ਹੇ ਮੇਰੇ ਮਾਲਕ ਮੈਨੂੰ ਐਸੀ ਅਕਲ ਦੇ ਮੈਨੂੰ ਐਸੀ ਮਤ ਦੇ ਕਿ ਮੇਰੇ ਜੀਵਨ ਵਿੱਚ ਵਿਵੇਕ ਆਵੇ ਮੇਰੇ ਜੀਵਨ ਵਿੱਚ ਚੰਗੇ ਮਾੜੇ ਦੀ ਵਿਚਾਰ ਕਰਨ ਦਾ ਨਿਰਣਾ ਆ ਸਕੇ ਪਾਪ ਪੁੰਨ ਕੀ ਹੈ ਸਰ ਅਫਸਰ ਕੀ ਹੈ ਗੁਣ ਅਵਗੁਣ ਕੀ ਨੇ ਅੰਮ੍ਰਿਤ ਜ਼ਹਿਰ ਕੀ ਹੈ ਮੈਂ ਇਹਦਾ ਨਿਰਣਾ ਕਰ ਸਕਾਂ ਇਸੇ ਲਈ ਧਰਮ ਦੀ ਦੁਨੀਆ ਵਿੱਚ ਸਾਨੂੰ ਵਾਰ ਵਾਰ ਇਹ ਦ੍ਰਿੜ ਕਰਾਇਆ ਗਿਆ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ੍ਹ ਕੇ ਬੁੱਝੀ ਹੈ ਅਕਲੀ ਕੀਜੈ ਦਾਨ ਕਿ ਗੁਰੂ ਕੋਲੋਂ ਜਿਹੜੀ ਅਕਲ ਗੁਰੂ ਕੋਲੋਂ ਜਿਹੜੀ ਮਤ ਲੈਣੀ ਹੈ ਉਹ ਇੱਕ ਐਸੀ ਸ੍ਰੇਸ਼ਟ ਮਤ ਹੈ ਕਿ ਸਾਨੂੰ ਸਮਝ ਆ ਜਾਂਦੀ ਹੈ ਕਿ ਅਸੀਂ ਪੂਜਾ ਕਿਹਦੀ ਕਰਨੀ ਹੈ ਫਿਰ ਹਰ ਥਾਂ 'ਤੇ ਮੱਥੇ ਨਹੀਂ ਟੇਕਾਂਗੇ ਹਰ ਥਾਂ 'ਤੇ ਪੂਜਾ ਨਹੀਂ ਕਰਾਂਗੇ ਸਾਨੂੰ ਗੁਰੂ ਪਾਸੋਂ ਇੱਕ ਅਕਲ ਗੁਰੂ ਪਾਸੋਂ ਇੱਕ ਮਤ ਮਿਲੇਗੀ ਕਿ ਹੇ ਮੇਰੇ ਮਾਲਕ ਇਹ ਸਾਰੇ ਜੀਵ ਸਾਰੀਆਂ ਸ਼ਕਤੀਆਂ ਤੁਹਾਡੀਆਂ ਸਿਰਜੀਆਂ ਹੋਈਆਂ ਨੇ ਇਹ ਸਾਰੇ ਇੱਕ ਸੁਰ ਵਿੱਚ ਹੋ ਕੇ ਤੁਹਾਨੂੰ ਸਿਮਰ ਰਹੇ ਨੇ ਗਾ ਰਹੇ ਨੇ ਤੁਹਾਡੀ ਪੂਜਾ ਕਰ ਰਹੇ ਨੇ ਅਤੇ ਅਸੀਂ ਫਿਰ ਇਹਨਾਂ ਦੀ ਪੂਜਾ ਕਿਉਂ ਇਹ ਵੀ ਤਾਂ ਤੁਹਾਡੀ ਪੂਜਾ ਕਰ ਰਹੇ ਨੇ ਸਾਨੂੰ ਇਹ ਅਕਲ ਦੇ ਕਿ ਅਸੀਂ ਤੇਰੀ ਪੂਜਾ ਕਰ ਸਕੀਏ ਸਾ ਮਤ ਦੇਹੋ ਦਿਆਲ ਪ੍ਰਭ ਜਿੱਤ ਤੁਮੈਂ ਅਰਾਧਾਂ ਉਹ ਮਤ ਨਹੀਂ ਚਾਹੀਦੀ ਜਿਹੜੀ ਮਤ ਕਵੇ ਤੂੰ ਮੜੀਆਂ 'ਤੇ ਮੱਥਾ ਟੇਕ ਤੂੰ ਵਹਿਮਾਂ ਭਰਮਾਂ ਵਿੱਚ ਪੈ ਤੂੰ ਅਲਪ ਸ਼ਕਤੀਆਂ ਦੀ ਪੂਜਾ ਕਰ ਉਹ ਮਤ ਚਾਹੀਦੀ ਹੈ ਜਿਹੜੀ ਮਤ ਇਹ ਗਿਆਨ ਦੇਵੇ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਸਾਹਿਬ ਕਹਿੰਦੇ ਦੁਨਿਆਵੀ ਅਕਲ ਦੁਨਿਆਵੀ ਚਤਰਾਈਆਂ ਇਹਦੇ ਨਾਲ ਅਸੀਂ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਦੇ ਰੇ ਜਨ ਮਨ ਮਾਧੋ ਸਿਉਂ ਲਾਈ ਹੈ ਚਤੁਰਾਈ ਨਾ ਚਤੁਰਭੁਜ ਪਾਈ ਹੈ ਕਿਉਂਕਿ ਉਹ ਅਕਲ ਉਹ ਮਤ ਜਿਹੜੀ ਗੁਰੂ ਤੋਂ ਪ੍ਰਾਪਤ ਹੋਣੀ ਹੈ ਉਹ ਸ੍ਰੇਸ਼ਟ ਹੈ ਇਸੇ ਲਈ ਵਾਰ ਵਾਰ ਸਾਨੂੰ ਇਹ ਨੁਕਤਾ ਸਤਿਗੁਰੂ ਦ੍ਰਿੜ ਕਰਾਉਂਦੇ ਨੇ ਗੁਰ ਕੀ ਮਤ ਤੂੰ ਲੇ ਇਆਨੇ ਹੇ ਬੇਸਮਝ ਹੇ ਅਗਿਆਨੀ ਹੇ ਇਆਣੇ ਜੀਵ ਜੇ ਸਿਆਣਾ ਬਣਨਾ ਤੇ ਗੁਰੂ ਦੀ ਮਤ ਆਪਣੇ ਜੀਵਨ ਵਿੱਚ ਧਾਰਨ ਕਰ ਗੁਰੂ ਦੀ ਮਤ ਤੋਂ ਬਿਨਾਂ ਜਿਹੜੀ ਤੇਰੀ ਆਪਣੀ ਮਤ ਹੈ ਜਿਹੜੀ ਭਗਤੀ ਤੋਂ ਵੀ ਹੋਣੀ ਹੈ ਸਿਮਰਨ ਤੋਂ ਵੀ ਹੋਣੀ ਹੈ ਧਰਮ ਤੋਂ ਦੂਰ ਕਰਨ ਵਾਲੀ ਹੈ ਉਸ ਮਤ ਉਸ ਅਕਲ ਦੇ ਨਾਲ ਮੈਂ ਬੜੇ ਬੜੇ ਜੀਵ ਭਾਵ ਸਾਗਰ ਵਿੱਚ ਡੁੱਬਦੇ ਵੇਖੇ ਨੇ ਗੁਰ ਕੀ ਮਤ ਤੂੰ ਲੇ ਇਆਨੇ ਭਗਤ ਬਿਨਾਂ ਬਹੁ ਡੂਬੇ ਸਿਆਣੇ ਜਿਹੜੇ ਕਹਿੰਦੇ ਸਨ ਸਾਨੂੰ ਅਕਲ ਬੜੀ ਵਧੀਆ ਸਾਡੇ ਕੋਲ ਮਤ ਬੜੀ ਵਧੀਆ ਅਸੀਂ ਸਿੱਧ ਕਰ ਦਿੰਦੇ ਹਾਂ ਧਰਮ ਦੀ ਲੋੜ ਹੀ ਕੋਈ ਨਹੀਂ ਸਾਹਿਬ ਨੇ ਇੱਕ ਸਿਧਾਂਤ ਦਿੱਤਾ ਕਹਿਣ ਲੱਗੇ ਉਹ ਮੈਂ ਭਾਵ ਸਾਗਰ ਵਿੱਚ ਡੁੱਬਦੇ ਵੇਖੇ ਨੇ ਇਸ ਕਰਕੇ ਹੇ ਇਆਣੇ ਹੇ ਅਗਿਆਨੀ ਹੇ ਬੇਸਮਝ ਜੀਵ ਤੂੰ ਗੁਰੂ ਦੀ ਮਤ ਆਪਣੇ ਜੀਵਨ ਵਿੱਚ ਧਾਰਨ ਕਰ ਕਿਉਂਕਿ ਮਨੁੱਖਾ ਜੀਵਨ ਢੁੱਕਵਾਂ ਸਮਾਂ ਹੈ ਗੁਰੂ ਦੀ ਮਤ ਲੈਣ ਦਾ ਜਦੋਂ ਸਿੱਧਾ ਨੇ ਸਤਿਗੁਰੂ ਜੀ ਨੂੰ ਪ੍ਰਸ਼ਨ ਕੀਤਾ ਸੀ ਕਵਣ ਮੂਲ ਕਵਣ ਮਤ ਵੇਲਾ ਤੇ ਸਾਹਿਬ ਦਾ ਉੱਤਰ ਸੀ ਪਵਨ ਆਰੰਭ ਸਤਿਗੁਰ ਮਤ ਵੇਲਾ ਇਹ ਸਮਾਂ ਹੈ ਕਿ ਮਨ ਦੀ ਮਤ ਤਿਆਗ ਕੇ ਅਸੀਂ ਗੁਰੂ ਦੀ ਮਤ ਧਾਰਨ ਕਰੀਏ ਕਿਉਂਕਿ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ ਅਨ ਦਿਨ ਹਰ ਹਰ ਨਾਮ ਧਿਆਵੋ ਗੁਰ ਸਤਿਗੁਰ ਕੀ ਮਤ ਲੈਣੀ ਸਤਿਗੁਰੂ ਦੇ ਦਰ ਤੋਂ ਜਾ ਕੇ ਅਰਦਾਸ ਕਰਨੀ ਆ ਮਾਲਕ ਜੀ ਕਿਰਪਾ ਕਰੋ ਸਾਨੂੰ ਐਸੀ ਸ੍ਰੇਸ਼ਟ ਅਕਲ ਸ੍ਰੇਸ਼ਟ ਬੁੱਧ ਦਿਓ ਜਿਹਦੇ ਨਾਲ ਅਸੀਂ ਤੁਹਾਨੂੰ ਸਿਮਰ ਸਕੀਏ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਇੱਕ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ ਕਿ ਜਿਵੇਂ ਦੁਨਿਆਵੀ ਤੌਰ 'ਤੇ ਕੋਈ ਕਰੂਪ ਹੋਵੇ ਕੋਈ ਚੰਗੇ ਲੱਛਣਾਂ ਵਾਲਾ ਨਾ ਹੋਵੇ ਤੇ ਉਹਦਾ ਸੰਸਾਰ ਵਿੱਚ ਕਦਰ ਨਹੀਂ ਪੈਂਦਾ ਸੱਚਮੁੱਚ ਜਿਹੜੀ ਮਤ ਵੀ ਭੈੜੀ ਹੋਵੇ ਜਿਹੜੀ ਮਤ ਵੀ ਕੁਚੱਜੀ ਹੋਵੇ ਉਹ ਨਾ ਤਾਂ ਸਾਡਾ ਸਮਾਜ ਪ੍ਰਵਾਨ ਕਰਦਾ ਜੇ ਅਤੇ ਨਾ ਉਹ ਪ੍ਰਭੂ ਦੇ ਦਰ 'ਤੇ ਸਾਨੂੰ ਸਤਿਕਾਰ ਦਵਾ ਸਕਦੀ ਹੈ ਭਗਤ ਕਬੀਰ ਸਾਹਿਬ ਦੇ ਇਹ ਬਚਨ ਅਸੀਂ ਪੜ੍ਹਦੇ ਹਾਂ ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੈ ਪਈ ਹੈ ਬੁਰੀ ਅਬ ਕੀ ਸਰੂਪ ਸੁਜਾਨ ਸੁਲੱਖਣੀ ਸਹਿਜੇ ਉਦਰ ਧਰੀ ਭਲੀ ਸਰੀ ਮੋਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ ਕਹਿਣ ਲੱਗੇ ਚੰਗਾ ਹੋਇਆ ਪਹਿਲੀ ਮੱਤ ਮਰ ਗਈ, ਜਿਹੜੀ ਭੈੜੇ ਰੂਪ ਵਾਲੀ ਸੀ, ਭੈੜੇ ਲੱਛਣਾਂ ਵਾਲੀ ਸੀ, ਨਾ ਇਸ ਮਾਤ ਲੋਕ ਪੇਕੇ ਘਰ ਵਿੱਚ ਉਹਦੇ ਰਾਹੀਂ ਸਤਿਕਾਰ, ਨਾ ਪ੍ਰਭੂ ਰੂਪੀ ਸਹੁਰੇ ਘਰ ਵਿੱਚ ਪਰਮਾਤਮਾ ਦੀ ਹਜ਼ੂਰੀ ਵਿੱਚ ਉਹਦੇ ਨਾਲ ਕੋਈ ਸਤਿਕਾਰ। ਚੰਗਾ ਹੋਇਆ ਮੇਰੀ ਪਹਿਲੀ ਮੱਤ ਮਰ ਗਈ, ਜਿਹੜੀ ਕਰਮ ਕਾਂਡਾਂ ਵਾਲੀ ਸੀ, ਵਹਿਮਾਂ ਭਰਮਾਂ ਵਾਲੀ ਸੀ, ਕਿਉਂਕਿ ਦੁਨਿਆਵੀ ਤੌਰ 'ਤੇ ਜਿਹੜੀ ਮੱਤ ਹੈ ਉਹ ਵਿਕਾਰਾਂ ਵਾਲੀ, ਨਸ਼ਿਆਂ ਵਾਲੀ, ਵਹਿਮਾਂ ਭਰਮਾਂ ਵਾਲੀ, ਅਤੇ ਜਿਹੜੀ ਗੁਰੂ ਤੋਂ ਮੱਤ ਪ੍ਰਾਪਤ ਹੁੰਦੀ ਹੈ, ਪਰਮਾਤਮਾ ਕਿਰਪਾ ਕਰਕੇ ਜਿਹੜੀ ਅਕਲ ਬਖਸ਼ਿਸ਼ ਕਰਦਾ, ਸੱਚਮੁੱਚ ਉਹ ਮਾਲਕ ਦੇ ਸਿਮਰਨ ਵਾਲੀ ਹੋਵੇਗੀ, ਧਰਮ ਕਮਾਉਣ ਵਾਲੀ ਹੋਵੇਗੀ। ਇਹੀ ਕਾਰਨ ਕਿ ਅੱਜ ਅਸੀਂ ਜਿੱਧਰ ਤੁਰੇ ਹਾਂ ਉਹ ਧਰਮ ਨਹੀਂ ਹੈ, ਉਹ ਤਾਂ ਅਸਲ ਵਿੱਚ ਵਹਿਮ ਭਰਮ ਨੇ। ਧਰਮ ਤਾਂ ਉਸ ਦਿਨ ਸਾਡੀ ਜ਼ਿੰਦਗੀ ਵਿੱਚ ਆਵੇਗਾ ਜਿਸ ਦਿਨ ਅਸੀਂ ਸਾਰੇ ਵਹਿਮ ਭਰਮ ਛੱਡ ਦੇਵਾਂਗੇ। ਤਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹ ਧਰਮ। ਜਿਸ ਦਿਨ ਸਾਰੇ ਵਹਿਮ ਭਰਮ, ਸਾਰੇ ਕਰਮ ਕਾਂਡ ਜੀਵਨ ਵਿੱਚੋਂ ਤਿਆਗਾਂਗੇ, ਉਸ ਦਿਨ ਸਾਡੀ ਜ਼ਿੰਦਗੀ ਵਿੱਚ ਧਰਮ ਆਉਣਾ। ਇਹੀ ਕਾਰਨ ਕਿ ਵਿਕਾਰਾਂ ਵਾਲੀ ਮੱਤ ਨੂੰ ਵੀ ਸਤਿਗੁਰਾਂ ਨੇ ਭੈੜੀ ਮੱਤ ਕੋ ਮੱਤ ਕਿਹਾ। ਪੜ੍ਹੋ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ, ਮਨ ਰੇ ਕੌਣ ਕੁਮੱਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੈ ਕੀਨੀ, ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕੋ ਧਾਇਆ। ਤੇਰੇ ਕੋਲ ਕੇਵਲ ਇੰਨੀ ਕੀ ਅਕਲ ਹੈ ਵੀ ਮੈਂ ਧਨ ਕਿਵੇਂ ਕਮਾਉਣਾ, ਮੈਂ ਧੰਦਾ ਕਿਵੇਂ ਕਰਨਾ, ਮੈਂ ਧਨ ਇਕੱਠਾ ਕਿਵੇਂ ਕਰਨਾ। ਕਹਿੰਦੇ ਮੁਕਤ ਪੰਥ ਉਹ ਰਸਤਾ ਤੇ ਤੂੰ ਅਪਣਾਇਆ ਹੀ ਨਹੀਂ ਜਿਹਦੇ ਰਾਹੀਂ ਤੈਨੂੰ ਸੱਚਮੁੱਚ ਬੰਦ ਖਲਾਸੀ ਪ੍ਰਾਪਤ ਹੋ ਸਕੇ, ਬੰਧਨਾਂ ਤੋਂ ਰਹਿਤ ਅਵਸਥਾ ਮਿਲ ਸਕੇ। ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ। ਤੂੰ ਕਿਹੜੀ ਭੈੜੀ ਮੱਤ ਲੈ ਲਈ ਹੈ, ਤੇ ਜੇ ਧਰਮ ਦੇ ਨਾਂ ਤੇ ਵੀ ਕੋਈ ਕਰਮ ਕਾਂਡ ਪਖੰਡਵਾਦ ਵਾਲੇ ਪਾਸੇ ਤੁਰੇ ਤੇ ਲੋਕਾਂ ਨੂੰ ਇੱਧਰ ਜੋੜੇ ਵੀ ਆਹ ਦਿਨ ਚੰਗਾ ਹੈ ਆਹ ਮਾੜਾ ਹੈ, ਇੱਧਰ ਨੂੰ ਘਰ ਦਾ ਦਰਵਾਜ਼ਾ ਰੱਖੋਗੇ ਤੇ ਸ਼ੁੱਭ ਹੋਵੇਗਾ, ਇੱਧਰ ਨੂੰ ਰੱਖੋਗੇ ਤੇ ਅਸ਼ੁੱਭ ਹੋਵੇਗਾ, ਐਸ ਦਿਨ ਵਿਆਹ ਕਰੋਗੇ ਤੇ ਕਾਰਜ ਵਿੱਚ ਵਿਘਨ ਪਵੇਗਾ, ਐਸ ਦਿਨ ਬੜਾ ਸ਼ੁੱਭ ਮਹੂਰਤ ਹੈ। ਸਾਹਿਬ ਕਹਿੰਦੇ ਐ ਧਾਰਮਿਕ ਮਨੁੱਖ ਤੂੰ ਕਿਹੜੀ ਭੈੜੀ ਮੱਤ ਲੈ ਲਈ ਹੈ, ਤੂੰ ਤੇ ਆਪ ਵਹਿਮਾਂ ਭਰਮਾਂ ਵਿੱਚੋਂ ਨਿਕਲਣਾ ਸੀ, ਦੂਜਿਆਂ ਨੂੰ ਤੂੰ ਉਪਦੇਸ਼ ਦੇਣਾ ਸੀ ਵੀ ਸਾਰੇ ਦਿਨ ਚੰਗੇ ਨੇ, ਜਿੱਧਰ ਨੂੰ ਮਰਜ਼ੀ ਘਰ ਦਾ ਮੂੰਹ ਰੱਖ ਲਓ, ਚਤੁਰ ਦਿਸ਼ਾ ਕੀਨੋ ਬਲ ਆਪਣਾ ਤੇਰਾ ਪਰਮਾਤਮਾ ਤੇ ਚਾਰੇ ਪਾਸੇ ਹੈ, ਤੇਰੇ ਧਾਰਮਿਕ ਸਥਾਨ ਦੇ ਦਰਵਾਜ਼ੇ ਚਾਰੇ ਪਾਸੇ, ਤੇ ਤੂੰ ਆਪਣੇ ਘਰ ਦਾ ਦਰਵਾਜ਼ਾ ਰੱਖਣ ਲੱਗਿਆਂ ਕਿਸੇ ਕੋਲ ਪੁੱਛਣ ਜਾਂਦਾ ਵੀ ਮੈਂ ਆਪਣੇ ਘਰ ਦਾ ਦਰਵਾਜ਼ਾ ਕਿੱਧਰ ਨੂੰ ਰੱਖਾਂ, ਕਿਹੜੀ ਭੈੜੀ ਮੱਤ ਲੈ ਲਈ ਹੈ। ਪੰਡੀਆ ਕਵਨ ਕੁਮੱਤ ਤੁਮ ਲਾਗੇ, ਕਹਿਣ ਲੱਗੇ ਕਿਹੜੀ ਭੈੜੀ ਮੱਤੇ ਲੱਗ ਗਿਆ, ਕਿਉਂਕਿ ਬੁੱਢੋਗੇ ਪਰਿਵਾਰ ਸਕਲ ਸਿਉ ਰਾਮ ਨਾ ਜਪੋ ਅਭਾਗੇ, ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰ ਸੁਪਾਰਾ। ਸਾਹਿਬ ਕਹਿੰਦੇ ਹੇ ਮੇਰੇ ਮਾਲਕ ਮੇਰੇ ਤੇ ਇੱਕ ਦਇਆ ਕਰ, ਤੁਮ ਕਰੋ ਦਇਆ ਮੇਰੇ ਸਾਈ, ਹੇ ਮੇਰੇ ਸਾਈ, ਹੇ ਮੇਰੇ ਮਾਲਕ ਮੇਰੇ ਤੇ ਦਇਆ ਕਰ, ਮੇਰੇ ਤੇ ਕਿਰਪਾ ਕਰ। ਕਿਹੜੀ ਕਿਰਪਾ? ਹੇ ਮਾਲਕ ਮੇਰੇ ਤੇ ਇਹ ਦਇਆ ਕਰ ਕਿ ਐਸੀ ਮੱਤ ਦੀਜੈ ਮੇਰੇ ਠਾਕੁਰ, ਮੈਨੂੰ ਇਹੋ ਜੀ ਮੱਤ ਦੇ ਸਦਾ ਸਦਾ ਤੁਧ ਧਿਆਈ, ਮੈਂ ਹਰ ਵੇਲੇ ਦੁੱਖ ਸੁੱਖ ਵੇਲੇ ਖੁਸ਼ੀ ਗਮੀ ਸਮੇਂ ਕਿਤੇ ਵੀ ਹੋਵਾਂ ਤੇ ਮੈਂ ਤੁਹਾਨੂੰ ਸਿਮਰਾਂ, ਕਦੇ ਮੇਰੀ ਜ਼ਿੰਦਗੀ ਵਿੱਚ ਇਹੋ ਜਿਹਾ ਸਮਾਂ ਨਾ ਆਵੇ ਕਿ ਮੈਂ ਤੁਹਾਨੂੰ ਛੱਡ ਕੇ ਕਿਸੇ ਅਲਪ ਸ਼ਕਤੀ ਵੱਲ, ਕਿਸੇ ਕਰਮ ਕਾਂਡ ਵੱਲ ਜਾਂ ਵਹਿਮਾਂ ਭਰਮਾਂ ਵੱਲ ਤੁਰ ਪਵਾਂ। ਜੇ ਸੁੱਖ ਦੇ ਤਾਂ ਤੁਜੈ ਅਰਾਧੀ, ਦੁੱਖ ਵੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ, ਦੁੱਖ ਵੇ ਸੁਖ ਮਨਾਈ, ਮੈਂ ਹਰ ਵੇਲੇ ਹਰ ਦੁੱਖ ਸੁੱਖ ਵੇਲੇ ਮਾਲਕ ਜੀ ਤੁਹਾਨੂੰ ਸਿਮਰਦਾ ਰਵਾਂ। ਆਓ ਮੇਰੇ ਸਤਿਗੁਰੂ ਜੀ ਨੇ ਜਿਹੜਾ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ ਉਹਦੀ ਵਿਚਾਰ ਨਾਲ ਸਾਰੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਜੁੜਨ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਪਾਣੀ ਪੱਖਾ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ।
ਧਨਾਸਰੀ ਮਹੱਲਾ ਪੰਜਵਾਂ, ਇਹ ਪਾਵਨ ਗੁਰ ਸ਼ਬਦ ਧਨਾਸਰੀ ਰਾਗ ਵਿੱਚ साहिब सतगुरु श्री गुरु अर्जन देव महाराज जी का उचारण किया होया है। साहब जिथे रहाओ दे बंद विच ये अरदास करते ने, मालक मेरे ते दया कर कि मैं तहानू सिमरदा रवां। उत्थे आरंभक पंक्तियां वे जिक्र कर रहे ने, हे मेरे मालक, जेड़े सचमुच धर्मी ने, जेड़े सचमुच तेरे नाल जुड़े ने, जेड़े तेरी बंदगी करते ने, तेरी सेवा विच लगे ने, इंज कह लिए जेड़े सचमुच संत ने, हे प्रभु मेरे ते ये दया कर कि मैं पानी पखा पीसों संत आगे जेड़े तेरे नाल जुड़े ने, उन्हां संत जना दे मैं कोल रवां ते मैं सदा उन्हां दी सेवा दे विच तत्पर रह के उन्हां दे दर ते पानी ढोवां, चाहे वह पानी पीण वास्ते वर्तन, इशनान करन वास्ते वर्तन। वेखो गुरु अंगद देव महाराज रब नाल जुड़े हुए सन, सचमुच संत सन, ते गुरु अमरदास जी उम्र करके भावें वड्डे सन, रिश्ता भी कुड़माचारी दा सी, लड़के वाले परिवार वालों सन, पर जदों पता लगा भी सचमुच गुरु अंगद देव जी संत ने, ते फिर गुरु अमरदास महाराज ने बुढ़ापे विच गागर चुकी ते जा के ब्यास दरिया तो गागर भर के पानी दी, ते गुरु अंगद देव महाराज दे इशनान वास्ते अद्धी रात दा जदों समा हुंदा सी उदों जांदे ते अमृत वेले तक पानी दा प्रबंध करदे, क्योंकि तिस गुर के गिरे ढोवो पानी। ऐसा गुरु ऐसा संत, हे प्रभु एहो जी जेड़ी सचमुच आत्मा जेड़ी ताडे नाल जुड़ी होवे, मैं उहदे दर ते पानी ढोण दी सेवा करां। पानी पखा पीसों संत आगे, मैं उन्हां दे दर ते पखा झलण दी सेवा करां। मैं अपने हथीं जेड़ा पीसण है वह पी के उन्हां दे लई आटा तैयार करां, भाव हथीं सेवा करां जेड़े सचमुच धर्मी ने, जेड़े तेरे नाल जुड़ गए ने, ते नाल नाल मैं अपनी रसना तो हे मेरे मालक गुण गोविंद जस गाई, मैं परमात्मा दे गुण गाउंदा रवां, तुहाडी बंदगी करदा रवां, तुहाडा जस तुहाडियां वडियाईयां उन्हां नाल मिलके गाउंदा रवां, क्योंकि असल विच संत है ही वह जिहड़े कहण भी साडी उपमा ना करो, जिहड़े कहण आओ रल के आपां मालक दा जस कर लईए। संत जना मिल हर जस गायो, जिन्हां दी संगत विच मिलके हरी दा जस गायन कीता जांदा, हरी दी वडियाई कीती जांदी है, ए निशानी साध की जिस भेटत तरी है, जिहदी संगत वे जा के पार उतारा हो जावे, मैले कुचैले जीवन पवित्र हो जाण, ते जिन्हां दी संगत वे जा के मनुख दा बेड़ा डुब्बे, जिथे जा के पवित्र जीवन भी मैले कुचैले हो जाण, खिमा करना उन्हां तो फिर दूर रहण दी भी प्रेरणा कीती है। साहब ने एक परिभाषा नियत कीती बाणी विच, जिन्ना सास ग्रास ना विसरै हर नामा मन मंत, धन से सेई नानका पूर्ण सोई संत। ते जे कोई केवल ये वेखे भी जेड़े धर्म दे मार्ग ते तुरे भगती करदे ने, उन्हां दा इस दुनिया विच भी प्रभु दी हजूरी विच भी बड़ा सत्कार है, क्योंकि रे रे दरगह कहे न को, आओ बैठ आदर शुभ देऊ, आदर देवत जाम, धर्म राज भी उन्हां नू आदर दिंदा। वो कहिंदा कीतो भवन पनीत, धन भाग तुसी मेरा भवन पवित्र कर दिता। ते जदों कोई ये वेखे भी धर्मियां दा बड़ा सत्कार है, ते वो धर्मी बने कोई ना केवल धर्मियां वाला लिबास धारण कर लवे, अपने नाल थखल जोड़ लवे भी जे मैं अपने आप नू भगत, अपने आप नू संत, अपने आप नू ब्रह्म ज्ञानी, अपने आप नू ज्ञानी अखवावांगा ते लोक मेरा बड़ा सत्कार करनगे। साहब कहिंदे रीस तां ये करनी सी भी जिद्दां धर्मियां ने धर्म कमाया ते आपां रीस करिए कि आपां भी धर्म कमाईए, सेवा करिए, सिमरन करिए, जे दूसरा अमृत वेले उठदा ते उहदी रीस करके आपां भी अमृत वेले उठीए, पर रीस कर लई कि केवल लिबास धारण कर लिया, अपने नाम दे अगे संत जोड़ लिया, ते अपने वड्डे वड्डे जिहड़े बोर्ड सन लिखवा लए, ते लोकां नू भुलेखा लगन लग पिया भी शायद जिहड़ा बाणी विच संत शब्द आया ये धर्मी बिल्कुल उसे ही सत्कार दा पात्र होना। फिर कईआं ने भुल भुलेखे उन्हां दा सत्कार भी कीता, पर जदों सचमुच पाज उगड़िया, उन्हां दी असलीयत सामने आई, ते जिहड़े जुड़े सन उन्हां दे नाल,
ਉਹਨਾਂ ਦੇ ਮਨ ਵੀ ਟੁੱਟੇ ਆਪਾਂ ਅੱਜ ਸੰਸਾਰ ਦੇ ਵਿੱਚ ਵੇਖਦੇ ਹਾਂ। ਇਸ ਕਰਕੇ ਗਰੀਬ ਨਵਾਜ ਨੇ ਪਾਵਨ ਬਾਣੀ ਵਿੱਚ ਬਚਨ ਕਹੇ ਕਿ ਜੋ ਪ੍ਰਭ ਮਾਨੈ ਤਿੰਨ ਕੀ ਰੀਸਾ, ਕੂੜੇ ਮੂਰਖ ਕੀ ਹਾਠੀਸਾ। ਕਹਿੰਦੇ ਵੇਖੋ ਮੂਰਖ ਦੀ ਹਾਲਤ, ਵੀ ਜਿਹੜੇ ਪ੍ਰਭੂ ਦੇ ਦਰ ਤੇ ਸਤਿਕਾਰੇ ਗਏ, ਉਹਨਾਂ ਦੀ ਰੀਸ ਕੀਤੀ, ਕੇਵਲ ਉਹਨਾਂ ਵਰਗਾ ਲਿਬਾਸ ਪਹਿਨ ਲਿਆ, ਉਹਨਾਂ ਵਾਂਗ ਆਪਣੇ ਆਪ ਨੂੰ ਧਰਮੀ ਅਖਵਾ ਲਿਆ, ਉਹਨਾਂ ਵਾਂਗ ਆਪਣੇ ਆਪ ਨੂੰ ਸੰਤ ਅਖਵਾ ਲਿਆ, ਪਰ ਅੰਦਰੋਂ ਸੰਤ ਬਣੇ ਕੋਈ ਨਾ। ਤੇ ਸਾਹਿਬ ਨੇ ਦੂਸਰਾ ਪੱਖ ਵੀ ਕਿਹਾ ਕਿ ਗੱਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਿਬੱਗ, ਕੋਈ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਭਾਵੈ, ਡਾਲਾ ਸਿਉਂ ਪੇਡਾ ਗਟਕਾਵੈ, ਜਿਹੜੇ ਦਰਖਤ ਨੂੰ ਟਾਹਣੀਆਂ ਸਮੇਤ ਹੀ ਖਾਣ ਵਾਲੇ ਹੋਣ, ਜਿਹੜੇ ਪਰਿਵਾਰਾਂ ਦੇ ਪਰਿਵਾਰ ਨਿਗਲ ਜਾਣ, ਜਿੱਥੇ ਜਾਣ ਉਹਨਾਂ ਦੇ ਜੀਵਨ ਉਜਾੜ ਕੇ ਰੱਖ ਦੇਣ, ਘਰ ਬਰਬਾਦ ਕਰਕੇ ਰੱਖ ਦੇਣ। ਸਾਹਿਬ ਕਹਿੰਦੇ ਉਹਨਾਂ ਤੋਂ ਤਾਂ ਕੋਹਾਂ ਦੂਰ ਰਹਿਣਾ ਚਾਹੀਦਾ, ਭਾਵ ਉਹਨਾਂ ਦੇ ਤਾਂ ਕਦੇ ਮੱਥੇ ਨਹੀਂ ਲੱਗਣਾ ਚਾਹੀਦਾ, ਉਹਨਾਂ ਦੀ ਕਦੇ ਸੰਗਤ ਨਹੀਂ ਕਰਨੀ ਚਾਹੀਦੀ। ਹਰ ਜਾ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਰਾਵੈ, ਐਸੇ ਲੋਗਨ ਸਿਉਂ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਐ। ਉਹਨਾਂ ਤੋਂ ਇਵੇਂ ਦੂਰ ਰਹਿਣਾ ਚਾਹੀਦਾ ਜਿਵੇਂ ਚਿੜੀਆਂ ਡਰਾਉਣ ਵਾਸਤੇ, ਪੰਛੀ ਡਰਾਉਣ ਵਾਸਤੇ ਖੇਤਾਂ ਵਿੱਚ ਇੱਕ ਨਕਲੀ ਬੰਦਾ ਡਰਨਾ ਬਣਾ ਕੇ ਖੜਾ ਕਰ ਦਿੱਤਾ ਜਾਂਦਾ। ਜਿਹੜੇ ਬਾਹਰੋਂ ਧਰਮੀ ਹੋਣ ਪਰ ਹੋਣ ਪਖੰਡੀ, ਉਹਨਾਂ ਤੋਂ ਸਦਾ ਦੂਰ ਰਹਿਣ ਦੀ ਸਤਿਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ। ਜਿਹੜੇ ਸੱਚਮੁੱਚ ਧਰਮ ਦੇ ਮਾਰਗ 'ਤੇ ਤੁਰੇ ਨੇ, ਸਾਡਾ ਤਾਂ ਸੁਨਹਿਰੀ ਅਸੂਲ ਹੀ ਇਹ ਆ ਕਿ ਗੁਣਾ ਕਾ ਹੋਵੇ ਵਾਸਲਾ, ਕੱਢ ਵਾਸ ਲੁਈਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਐ। ਗੁਣਾਂ ਦਾ ਜੀਵਨ ਵਿੱਚ ਸੰਗ੍ਰਹਿ ਕਰਨਾ, ਔਗਣ ਛੱਡਣੇ ਨੇ। ਅਤੇ ਸਾਹਿਬ ਕਹਿੰਦੇ ਜੀਵਨ ਦੇ ਵਿੱਚ ਸੱਚਮੁੱਚ ਇੱਕ ਵਿਵੇਕ ਬੁੱਧ ਰੱਖਣੀ ਹੈ, ਵੀ ਜਿਹੜੇ ਸੱਚਮੁੱਚ ਧਰਮ ਦੇ ਮਾਰਗ 'ਤੇ ਤੁਰੇ ਨੇ, ਉਹ ਭਾਵੇਂ ਆਪਣੇ ਹੋਣ ਭਾਵੇਂ ਪਰਾਏ ਹੋਣ, ਜੇ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਘਰ ਵਿੱਚ ਸਤਿਕਾਰੇ ਗਏ ਅਤੇ ਬਾਬਾ ਪ੍ਰਿਥੀ ਚੰਦ ਸਕਾ ਭਰਾ ਸੀ, ਉਹਨਾਂ ਨੂੰ ਦੁਰਕਾਰਿਆ ਗਿਆ, ਭਾਈ ਗੁਰਦਾਸ ਜੀ ਕਹਿੰਦੇ ਰਲੇ ਜੋ ਸੰਗਤ ਮੀਣਿਆ ਉੱਠ ਚੱਲੇ ਨਿਰਾਸਾ, ਕਿਤੇ ਇਹਨਾਂ ਮੀਣਿਆਂ ਦੀ ਸੰਗਤ 'ਚ ਨਾ ਚਲੇ ਜਾਇਓ। ਗੁਰੂ ਹਰਿਕ੍ਰਿਸ਼ਨ ਮਹਾਰਾਜ ਇੰਨੇ ਸਤਿਕਾਰੇ ਗਏ ਕਿ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ, ਅਤੇ ਬਾਬਾ ਰਾਮ ਰਾਏ ਸਕਾ ਭਰਾ ਸੀ ਪਰ ਅਸਲ ਵਿੱਚ ਸੰਤ ਨਹੀਂ ਸੀ, ਨਾ ਕਹਿ ਦਿੱਤਾ ਇਹਦੇ ਮੱਥੇ ਨਾ ਲੱਗਿਓ, ਭਾਵ ਇਹਦੇ ਨਾਲ ਸਾਡਾ ਕੋਈ ਕਿਸੇ ਪ੍ਰਕਾਰ ਦਾ ਰਿਸ਼ਤਾ ਨਹੀਂ, ਕੋਈ ਸਾਂਝ ਨਹੀਂ। ਇਸ ਕਰਕੇ ਗਰੀਬ ਨਵਾਜ ਨੇ ਜਿਹੜੇ ਅਸਲ ਧਰਮੀ ਨੇ, ਜਿਹੜੇ ਅਸਲ ਸੰਤ ਜਨ ਨੇ, ਸਾਹਿਬ ਕਹਿੰਦੇ ਸੱਚਮੁੱਚ ਉਹਨਾਂ ਗੁਰਸਿੱਖਾਂ ਦੀ ਸੇਵਾ ਵਿੱਚ, ਕਿਉਂਕਿ ਭਾਈ ਗੁਰਦਾਸ ਜੀ ਨੇ ਇੱਕ ਸਿਧਾਂਤ ਵੀ ਦਿੱਤਾ ਕਿ ਸ਼ੰਕਾ ਮਨੋ ਮਿਟਾਏ ਕਹਿ ਗੁਰਸਿੱਖਾਂ ਦੀ ਸੇਵ ਕਰਨ ਦਾ, ਗੁਰੂ ਕੇ ਸਿੱਖਾਂ ਦੀ, ਗੁਰੂ ਕੀ ਸੰਗਤ ਦੀ ਸੇਵਾ ਦੇ ਵਿੱਚ ਸਤਿਗੁਰੂ ਜੀ ਆਪ ਅਤੇ ਬੜੇ ਬੜੇ ਬ੍ਰਹਮ ਗਿਆਨੀ ਗੁਰਸਿੱਖ ਵੀ ਗੁਰਸਿੱਖਾਂ ਦੀ ਸੇਵਾ, ਸੰਗਤ ਦੀ ਸੇਵਾ ਕਰਦੇ ਸਨ। ਇਹ ਸਿਧਾਂਤ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ।
ਸਾਸ ਸਾਸ ਮਨ ਨਾਮ ਸੰਭਾਰੈ, ਇਹੋ ਬਿਸਰਾਮ ਨਿੱਧ ਪਾਈ।
ਹਰ ਪੰਕਤੀ ਦਾ ਅਰਥ ਰਹਾਉ ਵਾਲੀ ਪੰਕਤੀ ਨਾਲ ਜੋੜ ਕੇ ਹੋਵੇਗਾ ਕਿ ਤੁਮ ਕਰੋ ਦਇਆ ਮੇਰੇ ਸਾਈਂ। ਕਿਹੜੀ ਦਇਆ? ਸਾਸ ਸਾਸ ਮਨ ਨਾਮ ਸੰਭਾਰੈ, ਹੇ ਮੇਰੇ ਪ੍ਰਭੂ, ਹਰੇਕ ਸਾਹ ਨਾਲ ਮੇਰਾ ਜਿਹੜਾ ਮਨ ਹੈ ਨਾ, ਇਹ ਤੁਹਾਡੇ ਨਾਮ ਨੂੰ ਚੇਤੇ ਕਰੇ, ਇਹਨੂੰ ਸਮਝ ਆ ਜਾਵੇ ਕਿ ਹਰ ਜਪਦਿਆਂ ਖਿੰਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੇ ਕਿ ਨਾ ਆਵੇ ਰਾਮ। ਕੀ ਪਤਾ ਅਗਲਾ ਸਵਾਸ ਆਉਣਾ ਏ ਕਿ ਨਹੀਂ ਆਉਣਾ, ਹਰ ਸਵਾਸ ਨਾਲ ਸਾਡੀ ਜ਼ਿੰਦਗੀ ਦਾ ਪੈਮਾਨਾ ਛਣਕ ਰਿਹਾ। ਕਈ ਵਾਰ ਸਾਨੂੰ ਸਵਾਸਾਂ 'ਤੇ ਹੀ ਹੰਕਾਰ ਹੋ ਜਾਂਦਾ, ਪਰ ਸਤਿਗੁਰੂ ਸਾਹਿਬ ਜੀ ਸਾਨੂੰ ਹਰ ਸਵਾਸ ਪਰਮੇਸ਼ਰ ਨਾਲ ਜੋੜ ਕੇ ਮਾਲਕ ਦੀ ਬੰਦਗੀ ਕਰਨ ਦੀ ਪ੍ਰੇਰਨਾ ਕਰ ਰਹੇ ਨੇ। ਹਮ ਆਦਮੀ ਹਾਂ ਇੱਕ ਦਮੀ, ਮੋਲਤ ਮੋਤ ਨਾ ਜਾਣਾ, ਕੇਵਲ ਇੱਕ ਦਮ ਦਾ ਭਰੋਸਾ, ਅਗਲਾ ਦਮ ਅਗਲਾ ਸਵਾਸ ਜੇ ਨਾ ਆਇਆ ਤੇ ਬਿਲਕੁਲ ਗੱਲ ਖਤਮ ਹੈ। ਸੁੱਤ ਕੀ ਆਮਦੋ ਸੇ ਖੁਦ ਕੋ ਗੁਮਾਨ ਹੋਤਾ ਹੈ, ਨਫਸ ਕੀ ਆਮਦੋ ਸੇ ਸੁੱਤ ਕੋ ਗੁਮਾਨ ਹੋਤਾ ਹੈ, ਸਲਤ ਰਹਾ ਹੈ ਮੇਰੀ ਜ਼ਿੰਦਗੀ ਕਾ ਪੈਮਾਨਾ। ਹਰ ਸਵਾਸ ਨਾਲ ਸਾਡੀ ਜ਼ਿੰਦਗੀ ਦਾ ਪੈਮਾਨਾ ਛਣਕ ਰਿਹਾ ਕਿ ਕੋਈ ਨਾ ਕੋਈ ਸਵਾਸ ਜ਼ਿੰਦਗੀ ਦੇ ਵਿੱਚ ਜ਼ਰੂਰ ਆਖਰੀ ਹੈ, ਜਿਹਦੇ ਨਾਲ ਜੀਵਨ ਲੀਲਾ ਸਮਾਪਤ ਹੋ ਜਾਣੀ ਹੈ। ਇਸ ਕਰਕੇ ਇਹ ਪ੍ਰਭੂ ਮੈਨੂੰ ਇਹੋ ਜਿਹੀ ਮਤ ਦੇ ਕਿ ਮੇਰਾ ਮਨ ਹਰ ਸਵਾਸ ਨਾਲ ਤੁਹਾਨੂੰ ਚੇਤੇ ਕਰੇ, ਇਹ ਬਿਸਰਾਮ ਨਿਧ ਪਾਈ ਅਤੇ ਤੁਹਾਡੇ ਨਾਮ ਨੂੰ ਜਪ ਜਪ ਕੇ ਆਹ ਜਿਹੜਾ ਸੁੱਖਾਂ ਦਾ ਖਜ਼ਾਨਾ ਹੈ ਜ਼ਿੰਦਗੀ ਵਿੱਚ ਜਿਹਦੇ ਨਾਲ ਵਿਸ਼ਰਾਮ ਟਿਕਾ ਮਿਲੇ, ਆਹ ਜਿਹੜਾ ਟਿਕਾ ਵਾਲਾ ਸੁੱਖਾਂ ਵਾਲਾ ਅਸਲ ਵਿੱਚ ਖਜ਼ਾਨਾ ਹੈ ਇਹ ਸਾਨੂੰ ਪ੍ਰਾਪਤ ਮਿਲੇ। ਕਿਉਂਕਿ ਸੁੱਖ ਨਿਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ, ਸਭ ਤੋਂ ਵੱਡਾ ਸੁੱਖ ਨਿਧਾਨ ਸੁੱਖਾਂ ਦਾ ਖਜ਼ਾਨਾ ਪਰਮੇਸ਼ਰ ਦਾ ਨਾਮ ਹੈ।
ਤੁਮ ਕਰੋ ਦਇਆ ਮੇਰੇ ਸਾਈ,
ਇਹ ਮੇਰੇ ਸਾਈ, ਇਹ ਮੇਰੇ ਮਾਲਕ, ਤੁਸੀਂ ਮੇਰੇ ਤੇ ਇਹ ਦਇਆ ਕਰੋ।
ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ।
ਇਹ ਮੇਰੇ ਠਾਕੁਰ, ਇਹ ਮੇਰੇ ਮਾਲਕ, ਮੈਨੂੰ ਇਹੋ ਜੀ ਮਤ ਦੇ ਕਿ ਮੈਂ ਸਦਾ ਸਦਾ ਤੁਹਾਨੂੰ ਹੀ ਧਿਆਉਂਦਾ ਰਵਾਂ। ਮੈਨੂੰ ਕੋਈ ਆ ਕੇ ਆਖੇ ਵੀ ਆਓ ਮੈਂ ਤੁਹਾਨੂੰ ਫਲਾਣੀ ਜਗ੍ਹਾ ਤੇ ਲੈ ਜਾਵਾਂ, ਤੇ ਮੈਂ ਸਾਰੇ ਲੋਭ ਡਰਾਵੇ ਠੁਕਰਾ ਕੇ ਕੇਵਲ ਤੁਹਾਡੇ ਸਿਮਰਨ ਵਿੱਚ ਜੁੜਿਆ ਰਵਾਂ। ਮੇਰੀ ਜ਼ਿੰਦਗੀ ਵਿੱਚ ਉਹ ਦਿਨ ਨਾ ਆਵੇ ਕਿ ਮੈਂ ਤੁਹਾਡੇ ਵੱਲੋਂ ਮੂੰਹ ਮੋੜਾਂ। ਮੈਨੂੰ ਇਹ ਮਤ ਦੇ ਕਿ ਮੈਂ ਸਦਾ ਸਦਾ ਤੁਹਾਨੂੰ ਸਿਮਰਦਾ ਰਵਾਂ।
ਰਹਾਓ,
ਇਹ ਪਾਵਨ ਗੁਰ ਪੰਕਤੀਆਂ ਸਤਿਗੁਰੂ ਜੀ ਨੇ ਰਹਾਓ ਤੇ ਕੇਂਦਰਿਤ ਕੀਤੀਆਂ ਹਨ।
ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ, ਬਿਨਸ ਜਾਏ ਭਰਮਾਈ।
ਇਹ ਮੇਰੇ ਮਾਲਕ, ਜਦੋਂ ਤੁਹਾਡੀ ਕਿਰਪਾ ਹੁੰਦੀ ਹੈ ਨਾ, ਤੇ ਤੁਹਾਡੀ ਕਿਰਪਾ ਦੀ ਇਹ ਨਿਸ਼ਾਨੀ ਹੈ ਕਿ ਸਭ ਤੋਂ ਪਹਿਲਾਂ ਜੀਵਨ ਵਿੱਚੋਂ ਮੋਹ ਖਤਮ ਹੁੰਦਾ, ਫਿਰ ਹੰਕਾਰ ਖਤਮ ਹੁੰਦਾ, ਤੇ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਭਟਕਣਾ ਹੈ ਉਹ ਸਮਾਪਤ ਹੋ ਜਾਂਦੀ ਹੈ। ਕਿਉਂਕਿ ਬਾਹਰ ਢੂੰਡਣ ਤੇ ਛੂਟ ਪਰੇ ਤੇ ਗੁਰਘਰ ਹੀ ਮਾਹੇ ਦਿਖਾਇਆ ਥਾ, ਫਿਰ ਬਾਹਰ ਭਟਕਣਾ ਨਹੀਂ, ਫਿਰ ਤੇ ਇੱਕ ਜਗ੍ਹਾ ਤੇ ਟਿਕ ਜਾਂਦਾ ਮਨੁੱਖ। ਭਗਤ ਰਾਮਾਨੰਦ ਜੀ ਵੇਖੋ, ਉਹਨਾਂ ਦਾ ਇੱਕੋ ਹੀ ਸ਼ਬਦ ਹੈ ਤੇ ਇੱਕੋ ਹੀ ਸ਼ਬਦ ਵਿੱਚ ਉਹ ਮੁਕੰਮਲ ਗੱਲ ਕਹਿ ਗਏ। ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚੇਤਨਾ ਚੱਲੈ ਮਨ ਭਇਓ ਪੰਗ। ਕਹਿਣ ਲੱਗੇ ਜਿਹੜਾ ਮਨ ਪਹਿਲਾਂ ਬਾਹਰ ਦੌੜਦਾ ਸੀ ਪਿੰਗਲਾ ਹੋ ਗਿਆ, ਹੁਣ ਨਹੀਂ ਬਾਹਰ ਜਾਂਦਾ, ਹੁਣ ਕਾਹਦੇ ਲਈ ਬਾਹਰ ਜਾਣਾ, ਘਰੇ ਹੀ ਰੰਗ ਲੱਗ ਗਿਆ, ਘਰੇ ਹੀ ਮਾਲਕ ਨੇ ਕਿਰਪਾ ਕਰ ਦਿੱਤੀ ਹੈ। ਜੇ ਕਿਤੇ ਮਨ ਵਿੱਚ ਐਸਾ ਖਿਆਲ ਵੀ ਆਇਆ ਤੇ ਫਿਰ ਇੱਕੋ ਸਿਧਾਂਤ ਸਾਹਮਣੇ ਸੀ ਵੀ ਊਹਾਂ ਤਉ ਜਾਈਐ ਜੋ ਈਹਾਂ ਨਾ ਹੋਏ। ਜਦੋਂ ਇਸ ਤਰ੍ਹਾਂ ਦਾ ਟਿਕਾ ਜ਼ਿੰਦਗੀ ਵਿੱਚ ਮਿਲ ਜਾਂਦਾ ਨਾ, ਤੇ ਸਾਹਿਬ ਕਹਿੰਦੇ ਫਿਰ ਭਟਕਣਾ ਖਤਮ ਹੋ ਜਾਂਦੀ ਹੈ।
ਆਨੰਦ ਰੂਪ ਰਵਿਓ ਸਭ ਮਦੇ, ਜਤ ਕਤ ਪੇਖੋ ਜਾਈ।
ਆਨੰਦ ਸਰੂਪ ਪਰਮਾਤਮਾ ਹਰ ਥਾਂ ਤੇ ਵਿਆਪਕ ਹੈ, ਮੈਂ ਜਿੱਥੇ ਵੀ ਜਾਵਾਂ ਮੈਨੂੰ ਉੱਥੇ ਹੀ ਉਹਦੇ ਦੀਦਾਰ ਹੁੰਦੇ ਨੇ। ਕਿਉਂਕਿ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ, ਜੈ ਜੈ ਪੇਖੋ ਤੈਂ ਹਜੂਰ ਦੂਰ ਕਤੋਂ ਨਾ ਜਾਈ। ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਉਹ ਤਾਂ ਇੱਕ ਹੁੰਦਾ ਵੀ ਅਨੇਕ ਤੇ ਅਨੇਕਤਾ ਵਿੱਚ ਵੀ ਫਿਰ ਇੱਕ ਹੈ, ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ, ਜਿਵੇਂ ਮਣਕੇ ਹਜ਼ਾਰਾਂ ਤੇ ਸੂਤਰ ਇੱਕੋ ਹੀ, ਇਸੇ ਤਰ੍ਹਾਂ ਪਰਮਾਤਮਾ ਜਿਹੜਾ ਹੈ ਏਕ ਅਨੇਕ ਵਿਆਪਕ ਪੂਰਕ। ਜਤ ਪੇਖੋ ਤਤ ਜਾਈ, ਜਿੱਧਰ ਵੀ ਮੈਂ ਜਾਵਾਂ ਉੱਧਰ ਹੀ ਉਹਨੂੰ ਮੈਂ ਵੇਖਦਾ ਹਾਂ। ਕਿਉਂਕਿ ਸੂਤ ਏਕ ਮਨ ਸੱਤ ਸਹੰਸ ਜੈਸੇ, ਇੱਕ ਸੂਤਰ ਦੇ ਵਿੱਚ ਜਿਵੇਂ ਹਜ਼ਾਰਾਂ ਮਣਕੇ ਪਰੋਏ ਨੇ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਹੇ ਮੇਰੇ ਮਾਲਕ, ਤੂੰ ਹਰ ਥਾਂ ਤੇ ਵਿਆਪਕ ਹੈ, ਸਾਰੇ ਜੀਵਾਂ ਦੇ ਵਿੱਚ ਤੂੰ ਰਮਿਆ ਹੋਇਆ। ਇਹੀ ਕਾਰਨ ਕਿ ਭਾਈ ਕਨ੍ਹਈਆ ਜੀ ਜਦੋਂ ਜਲ ਛਕਾਉਣ ਦੀ ਸੇਵਾ ਕਰਦੇ ਸਨ ਤੇ ਸਾਹਿਬ ਨੇ ਸਿੱਖਾਂ ਦੀ ਸ਼ਿਕਾਇਤ ਸੁਣ ਕੇ ਜਦੋਂ ਪੁੱਛਿਆ ਤੇ ਭਾਈ ਕਨ੍ਹਈਆ ਜੀ ਕਹਿਣ ਲੱਗੇ, ਮਾਲਕ ਮੈਂ ਜਿੱਧਰ ਵੀ ਵੇਖਦਾ ਹਰ ਵਿੱਚੋਂ ਮੈਨੂੰ ਤੁਹਾਡਾ ਹੀ ਜਲਵਾ ਨਜ਼ਰ ਆਉਂਦਾ। ਤੇ ਸਤਿਗੁਰਾਂ ਨੇ ਪ੍ਰਸੰਨ ਹੋ ਕੇ ਜੰਗਾਂ ਜੁੱਧਾਂ ਦੇ ਸਮੇਂ ਵੀ ਮਲਮ ਪੱਟੀ ਦੇ ਕੇ ਤੋਰਿਆ ਸੀ ਕਿ ਪਾਣੀ ਪਿਲਾਉਣ ਦੇ ਨਾਲ ਨਾਲ ਮਲਮ ਪੱਟੀ ਦੀ ਵੀ ਸੇਵਾ ਕਰੋ। ਕਿਉਂਕਿ ਅਸਲ ਵਿੱਚ ਹਿੰਦੁਸਤਾਨ ਦੇ ਲੋਕ ਸਤਿਗੁਰੂ ਜੀ ਦੇ ਪਰਉਪਕਾਰਾਂ ਨੂੰ ਸਮਝ ਨਹੀਂ ਸਕੇ। ਕਈਆਂ ਨੇ ਤੇ ਕੇਵਲ ਇੰਨਾ ਲਿਖਿਆ ਕਿ ਸ਼ਾਇਦ ਸਤਿਗੁਰੂ ਜੀ ਕਿਸੇ ਇੱਕ ਮਜ਼ਹਬ ਦੇ ਖਿਲਾਫ ਜੰਗ ਲੜ ਰਹੇ ਸਨ। ਨਹੀਂ, ਜੇ ਲੋੜ ਪਈ ਤੇ ਸਤਿਗੁਰੂ ਜੀ ਨੇ ਮਸੰਦਾਂ ਦਾ ਸਤਿਕਾਰ ਕੀਤਾ, ਕਿਹਾ ਕਿ ਭਾਈ ਫੇਰੂ ਦੀ ਦਾੜੀ ਸੱਚੀ ਦਾੜੀ ਹੈ। ਕਿੰਨਾ ਸਿੱਖਾਂ ਦਾ ਸਤਿਕਾਰ ਸੀ, ਕਹਿ ਦਿੱਤਾ ਸੇਵ ਕਰੀ ਇਨਹੀ ਕੀ ਭਾਵਤ, ਪਰ ਜਦੋਂ ਮਸੰਦ ਵਿਗੜ ਗਏ ਤੇ ਫਿਰ ਸਭ ਤੋਂ ਕਰੜੀਆਂ ਸਜਾਵਾਂ ਸਤਿਗੁਰਾਂ ਨੇ ਉਹਨਾਂ ਮਸੰਦਾਂ ਨੂੰ ਦਿੱਤੀਆਂ ਸਨ। ਜੇ ਹਿੰਦੂ ਪਹਾੜੀ ਰਾਜੇ ਚੜ੍ਹ ਕੇ ਆਏ ਉਹਨਾਂ ਦੇ ਮੂੰਹ ਭੰਨ ਦਿੱਤੇ, ਜੇ ਮੁਗਲ ਹਾਕਮ ਉਹ ਚੜ੍ਹ ਕੇ ਆਏ ਤੇ ਉਹਨਾਂ ਦੇ ਛੱਕੇ ਛੁਡਾ ਦਿੱਤੇ। ਜੰਗਾਂ ਜੁੱਦਾਂ ਦੇ ਸਮੇਂ ਸਤਿਗੁਰਾਂ ਦਾ ਮਨੋਰਥ ਬੰਦੇ ਮਾਰਨਾ ਨਹੀਂ ਸੀ, ਸਤਿਗੁਰਾਂ ਦਾ ਮਨੋਰਥ ਤਾਂ ਇਹ ਸੀ ਕਿ ਤੁਸੀਂ ਬਿਨਾਂ ਵਜ੍ਹਾ ਹਮਲਾਵਰ ਬਣ ਕੇ ਆਉਂਦੇ ਹੋ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜੇ ਪੰਜਵੇਂ ਤੇ ਨੌਵੇਂ ਜਾਮੇ ਵਿੱਚ ਅਸੀਂ ਸ਼ਾਂਤਮਈ ਢੰਗ ਨਾਲ ਸ਼ਹਾਦਤਾਂ ਦੇ ਸਕਦੇ ਹਾਂ ਤੇ ਛੇਵੇਂ ਤੇ ਦਸਵੇਂ ਜਾਮੇ ਵਿੱਚ ਅਸੀਂ ਮੂੰਹ ਵੀ ਭੰਨ ਸਕਦੇ ਹਾਂ, ਜੇ ਤੁਸੀਂ ਸ਼ਾਂਤੀ ਦੀ ਹੱਦ ਵੇਖ ਸਕਦੇ ਹੋ ਤੇ ਆਹ ਹੁਣ ਗੁਰੂ ਦੀ ਬਹਾਦਰੀ ਦੀ ਹੱਦ ਵੇਖੋ। ਸਤਿਗੁਰਾਂ ਦੇ ਤੀਰਾਂ ਅੱਗੇ ਤਾਂ ਸੋਨਾ ਲੱਗਾ ਹੁੰਦਾ ਸੀ ਵੀ ਜੇ ਕੋਈ ਫਟੜ ਹੋ ਜਾਵੇ ਤੇ ਉਹ ਇਹਦੇ ਨਾਲ ਇਲਾਜ ਕਰਾ ਸਕੇ, ਜੇ ਕਿਧਰੇ ਕੋਈ ਚੜ੍ਹਾਈ ਕਰ ਜਾਵੇ ਉਹਦੇ ਘਰ ਪਰਿਵਾਰ ਦੀ ਗਰੀਬੀ ਦੂਰ ਹੋਵੇ, ਉਹਦੇ ਘਰ ਦੇ ਇਹਦੇ ਸੰਸਕਾਰ ਦਾ ਜਾਂ ਅੰਤਮ ਜੋ ਜਿਸ ਤਰ੍ਹਾਂ ਦੀ ਉਸ ਧਰਮ ਦੇ ਮੁਤਾਬਕ ਮਰਿਆਦਾ ਉਹਦਾ ਇਹ ਪ੍ਰਬੰਧ ਕਰ ਸਕਣ। ਸਤਿਗੁਰੂ ਜੀ ਹਰ ਇੱਕ ਮਨੁੱਖ ਦੇ ਵਿੱਚੋਂ ਪਰਮਾਤਮਾ ਨੂੰ ਵੇਖਦੇ ਸਨ, ਆਪ ਕਦੇ ਹਮਲਾ ਨਾ ਕਰਦੇ ਤੇ ਜਿਹੜੇ ਹਮਲਾਵਰ ਬਣ ਕੇ ਆਉਂਦੇ ਫਿਰ ਉਹਨਾਂ ਨੂੰ ਦੱਸ ਦਿੰਦੇ। ਇਸੇ ਕਰਕੇ ਜੋਗੀ ਅੱਲਾ ਯਾਰ ਖਾਂ ਨੇ ਲਿਖਿਆ, ਬਦ ਬਖਤੋਂ ਨੇ ਜੋ ਵਾਅਦਾ ਕੀਆ ਥਾ ਉਹ ਬਿਸਰ ਗਏ। ਕਹਿਣ ਲੱਗੇ ਜਦੋਂ ਹਿੰਦੂ ਪਹਾੜੀ ਰਾਜਿਆਂ ਨੇ ਆਟੇ ਦੀਆਂ ਗਊਆਂ ਬਣਾ ਕੇ ਕਸਮਾਂ ਖਾਧੀਆਂ, ਵਾਅਦਾ ਕੀਤਾ ਕਿ ਆਹ ਸਾਡਾ ਇਸ਼ਟ ਹੈ, ਅਸੀਂ ਇਹਦੀ ਪੂਜਾ ਕਰਦੇ ਹਾਂ, ਅਸੀਂ ਇਹਦੀ ਕਸਮ ਖਾ ਕੇ ਕਹਿੰਦੇ ਤੁਸੀਂ ਕਿਲ੍ਹਾ ਛੱਡ ਦਿਓ, ਅਸੀਂ ਹਮਲਾ ਨਹੀਂ ਕਰਾਂਗੇ। ਪਰ ਸਾਹਿਬ ਕਹਿੰਦੇ ਜਦੋਂ ਮੁੱਕਰ ਗਏ, ਜਦੋਂ ਵਾਅਦਾ ਭੁੱਲ ਗਏ ਤੇ ਬਦ ਵਕਤਾਂ ਨੇ ਕੱਚੀ ਮੱਤ ਵਾਲਿਆਂ ਨੇ ਇਸ਼ਟ ਦੀਆਂ ਕਸਮਾਂ ਤੋੜ ਕੇ ਹਮਲਾ ਕਰ ਦਿੱਤਾ, ਔਰੰਗਜ਼ੇਬ ਦੇ ਏਲਚੀਆਂ ਨੇ ਲਿਖਤੀ ਕੁਰਾਨ ਦੀਆਂ ਕਸਮਾਂ ਖਾਧੀਆਂ। ਇਸੇ ਕਰਕੇ ਸਾਹਿਬ ਨੇ ਕਿਹਾ ਸੀ ਜਿਹੜਾ ਆਪਣੇ ਇਸ਼ਟ ਦੀ ਕਸਮ ਖਾ ਕੇ ਤੋੜ ਦਿੰਦਾ ਉਹਦਾ ਕੋਈ ਈਮਾਨ ਨਹੀਂ ਹੈ, ਨਾ ਇਮਾਂ ਪ੍ਰਸਤੀ, ਨਾ ਔਜਾਏ ਦੀਨ, ਨਾ ਸਾਹਿਬ ਸਨਾਸੀ, ਨਾ ਮੁਹੰਮਦ ਯਕੀਨ। ਜਦੋਂ ਜਿਨ੍ਹਾਂ ਨੇ ਕੌਲ ਕੀਤੇ ਕੌਲ ਕਰਕੇ ਮੁੱਕਰ ਗਏ ਤੇ ਜੋਗੀ ਅੱਲਾ ਯਾਰ ਖਾਂ ਕਹਿੰਦਾ ਫਿਰ ਸਤਿਗੁਰੂ ਦੇ ਸਿੱਖ ਵੀ ਹੱਥਾਂ ਵਿੱਚ ਤਲਵਾਰਾਂ ਪਕੜ ਕੇ ਸੂਤ ਸੂਤ ਕੇ ਐਸੇ ਢੰਗ ਨਾਲ ਮੈਦਾਨੇ ਜੰਗ ਵਿੱਚ ਆਏ ਕਿ ਇੱਕ ਘੜੀ ਦੇ ਵਿੱਚ ਹੀ ਜਿਹੜੀ ਜੰਗੇ ਮੈਦਾਨ ਧਰਤੀ ਸੀ ਉਹਨੂੰ ਲਾਲ ਸੁਰਖ ਕਰ ਦਿੱਤਾ। ਜੇ ਸਾਹਮਣੇ ਰੁਸਤਮ ਵਰਗਾ ਵੀ ਬਹਾਦਰ ਆਇਆ ਤੇ ਸਤਿਗੁਰੂ ਸਾਹਿਬ ਜੀ ਦੇ ਘੱਟ ਗਿਣਤੀ ਵਿੱਚ ਸਿੱਖਾਂ ਨੇ ਵੀ ਇੱਕ ਇੱਕ ਨੇ ਸਵਾ ਸਵਾ ਲੱਖ ਦੇ ਨਾਲ ਜੂਝਣ ਦਾ ਜੋ ਸਤਿਗੁਰਾਂ ਸੰਕਲਪ ਦਿੱਤਾ ਸੀ ਦੰਗ ਕਰ ਦਿੱਤਾ, ਹੈਰਾਨ ਕਰ ਦਿੱਤਾ। ਜੇ ਰੁਸਤਮ ਵਰਗਾ ਵੀ ਕੋਈ ਸੂਰਮਾ ਸਾਹਮਣੇ ਸੀ, ਕਿਉਂਕਿ ਸਤਿਗੁਰੂ ਸਾਹਿਬ ਜੀ ਅਸਲ ਵਿੱਚ ਧਰਮ ਦੀ ਖਾਤਰ ਹੀ ਇਹ ਯੁੱਧ ਲੜ ਰਹੇ ਸਨ, ਇਹਨਾਂ ਯੁੱਧਾਂ ਨੂੰ ਧਰਮ ਯੁੱਧ ਕਿਹਾ ਜਾਂਦਾ। ਜੋਗੀ ਅੱਲਾ ਯਾਰ ਖਾਂ ਨੇ ਲਿਖਿਆ, ਕਹਿਣ ਲੱਗਾ ਬਦ ਬਖਤੋਂ ਨੇ ਜੋ ਵਾਅਦਾ ਕੀਆ ਥਾ ਬਿਸਰ ਗਏ, ਨਾ ਮਰਦ ਕੌਲ ਕਰਕੇ ਜ਼ੁਬਾਨ ਸੇ ਮੁਕਰ ਗਏ, ਗੋਬਿੰਦ ਸਿੰਘ ਕੇ ਸਿੰਘ ਵੀ ਫੌਰਨ ਬਿਫਰ ਗਏ, ਤਲਵਾਰੇ ਸੂਤ ਸੂਤ ਕਰ ਰਨ ਮੇ ਉਤਰ ਗਏ, ਮੈਦਾਨ ਕੋ ਏਕ ਆਨ ਮੇ ਚੁਰੰਗ ਕਰ ਦਿਆ, ਰੁਸਤਮ ਵੀ ਸਾਹਮਣੇ ਆਇਆ ਤੋ ਉਸਕੋ ਦੰਗ ਕਰ ਦਿਆ। ਵੱਡੇ ਵੱਡੇ ਜੇ ਸੂਰਮੇ ਵੱਡੇ ਵੱਡੇ ਯੋਧੇ ਵੀ ਸਾਹਮਣੇ ਆਏ ਤੇ ਉਹਨਾਂ ਦੇ ਛੱਕੇ ਛੁਡਾ ਦਿੱਤੇ, ਦੱਸ ਦਿੱਤਾ ਕਿ ਅਸੀਂ ਧਰਮ ਦੀ ਖਾਤਰ ਲੜ ਰਹੇ ਹਾਂ, ਉਵੇਂ ਸਮੁੱਚੀ ਮਾਨਵਤਾ ਦੇ ਵਿੱਚ ਸਾਨੂੰ ਪਰਮਾਤਮਾ ਨਜ਼ਰ ਆਉਂਦਾ, ਕਿਉਂਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜੱਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਹਿਬ ਕਹਿੰਦੇ ਅਸੀਂ ਮਨੁੱਖੀ ਏਕਤਾ ਦੇ ਹਾਮੀ ਹਾਂ, ਪਰ ਮਨੁੱਖੀ ਏਕਤਾ ਦਾ ਮਤਲਬ ਇਹ ਵੀ ਨਹੀਂ ਕਿ ਆਪਾਂ ਭਲੇ ਬੁਰੇ ਦੀ ਪਰਖ ਨਾ ਕਰੀਏ, ਅਸੀਂ ਤਾਂ ਸੰਤ ਉਬਾਰਨ, ਅਸੀਂ ਤਾਂ ਧਰਮ ਚਲਾਵਨ, ਇਸ ਕਰਕੇ ਸੰਸਾਰ ਵਿੱਚ ਆਏ ਹਾਂ ਕਿ ਸੱਚਮੁੱਚ ਭਲੇ ਪੁਰਖਾਂ ਦੀ ਰਾਖੀ ਹੋ ਸਕੇ ਤੇ ਜਿਹੜੇ ਦੁਸ਼ਟ ਨੇ ਕਬੁੱਧ ਨੇ ਉਹਨਾਂ ਨੂੰ ਪਛਾੜਿਆ ਜਾ ਸਕੇ।
ਤੁਮ ਦਇਆਲ ਕਿਰਪਾਲ ਕਿਰਪਾ ਨਿੱਦ ਪਤਿਤ ਪਾਵਨ ਗੋਸਾਈ।
ਇਹ ਮੇਰੇ ਮਾਲਕ ਤੁਸੀਂ ਦਇਆ ਦੇ ਘਰ ਹੋ, ਕਿਰਪਾਲੂ ਹੋ, ਕਿਰਪਾ ਦੇ ਖਜ਼ਾਨੇ ਹੋ, ਧਰਤੀ ਦੇ ਮਾਲਕ, ਤੇ ਫਿਰ ਪਤਿਤ ਪਾਵਨ ਹੋ। ਜਿਹੜਾ ਜੀਵ ਵਿਕਾਰਾਂ ਵਿੱਚ ਡਿੱਗ ਪਿਆ, ਧਰਮ ਤੋਂ ਡਿੱਗ ਪਿਆ, ਤੁਸੀਂ ਉਹਨੂੰ ਵੀ ਪਵਿੱਤਰ ਕਰਨ ਦੀ ਸਮਰੱਥਾ ਰੱਖਦੇ ਹੋ। ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ, ਭਗਤ ਵਸ਼ਲ ਸੁਨ ਹੋਤ ਹੋ ਨਿਰਾਸ ਹਿਰਦੈ। ਜਦੋਂ ਮੈਂ ਸੁਣਿਆ ਕਿ ਮਾਲਕ ਭਗਤੀ ਨੂੰ ਪਿਆਰ ਕਰਦਾ ਤੇ ਮੈਂ ਨਿਰਾਸ ਹੋ ਗਿਆ, ਵੀ ਮੈਂ ਤਾਂ ਭਗਤੀ ਕੀਤੀ ਕੋਈ ਨਹੀਂ ਤੇ ਉਹ ਮੈਨੂੰ ਪਿਆਰ ਕਿਵੇਂ ਕਰੇਗਾ। ਕਹਿੰਦੇ ਅਗਲਾ ਗੁਣ ਸੁਣਿਆ ਤੇ ਇੱਕਦਮ ਧਰਵਾਸ ਆਇਆ ਕਿ ਪਤਤ ਪਾਵਨ ਸੁਣ ਆਸਾ ਉਰ ਧਾਰ ਹੋ। ਉਹ ਪਤਤ ਪਾਵਨ ਵੀ ਹੈ। ਉਹਦੇ ਬਾਰੇ ਭਗਤ ਰਵਿਦਾਸ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਕਿ ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਹੇ ਮੇਰੇ ਮਾਲਕ, ਸਾਡੇ ਵਰਗਾ ਵਿਕਾਰੀ ਕੋਈ ਨਹੀਂ ਤੇ ਤੁਹਾਡੇ ਵਰਗਾ ਪਤਤ ਪਾਵਨ ਕੋਈ ਨਹੀਂ। ਮੋਸੋ ਨਾ ਵਿਕਾਰੀ, ਸਾਡੇ ਵਰਗਾ ਜੇ ਵਿਕਾਰੀ ਵੇਖਣਾ ਹੋਵੇ ਤੇ ਸੰਸਾਰ ਦੇ ਵਿੱਚ ਕੋਈ ਨਜ਼ਰ ਨਹੀਂ ਆਵੇਗਾ, ਪਰ ਤੁਹਾਡੇ ਵਰਗਾ ਪਤਤ ਪਾਵਨ ਲੱਭਣਾ ਹੋਵੇ ਤੇ ਨਹੀਂ ਲੱਭਦਾ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੈ, ਤੁਹਾਡਾ ਮੁੱਢ ਕਦੀਮੀ ਇਹ ਸੁਭਾਅ ਹੈ।
ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਮਖ ਬੁਲਾਈ।
ਜੇ ਅਸੀਂ ਇੱਕ ਨਿਮਖ ਜਿੰਨਾ ਸਮਾਂ ਵੀ ਆਪਣੀ ਰਸਨਾ ਤੋਂ ਤੇਰਾ ਨਾਮ ਬੋਲਦੇ ਹਾਂ ਤੇ ਇਹ ਸਾਡੀ ਜ਼ਿੰਦਗੀ ਵਿੱਚ ਕਰੋੜਾਂ ਸੁੱਖ ਨੇ। ਇਹ ਆਨੰਦਮਈ ਅਵਸਥਾ ਹੈ, ਇਹ ਰਾਜ ਭਾਗ ਦੇ ਸੱਚਮੁੱਚ ਸਾਰੇ ਸੁੱਖ ਨੇ ਜਿਹੜੇ ਸਾਨੂੰ ਤੇਰੀ ਸਿਫਤ ਸਲਾਹ ਵਿੱਚੋਂ ਮਿਲਦੇ ਨੇ। ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁੱਖ। ਤਾਂ ਹੀ ਸਤਿਗੁਰਾਂ ਕਿਹਾ ਔਰੰਗਜ਼ੇਬ, ਜੇ ਤੇਰਾ ਧਿਆਨ ਹਾਥੀ ਘੋੜੇ ਲਸ਼ਕਰਾਂ ਤੇ ਹੈ ਤੇ ਸਾਡਾ ਧਿਆਨ ਉਹਦੀ ਸਿਫਤ ਸਲਾਹ ਤੇ ਉਹਦੇ ਸ਼ੁਕਰਾਨੇ ਵਿੱਚ ਜੁੜਿਆ। ਗਰ ਤੁਰਾ ਨਜ਼ਰ ਹਸਤ ਲਸ਼ਕਰ ਵਾ ਯਾਰ, ਕਿ ਮਹਾਰਾ ਨਿਗਾਹ ਅਸਤ ਜਜਦਾ ਸ਼ੁਕਰ। ਇਹ ਠੀਕ ਹੈ, ਤੂੰ ਵੇਖਦਾ ਹੋਵੇਂਗਾ ਕਿ ਤੂੰ ਆਪਣੇ ਆਪ ਨੂੰ ਆਲਮਗੀਰ, ਆਪਣੇ ਆਪ ਨੂੰ ਸੁਲਤਾਨ, ਆਪਣੇ ਆਪ ਨੂੰ ਬਾਦਸ਼ਾਹ ਮੰਨਦਾ ਤੇ ਤੇਰੇ ਮਨ ਚ ਆਉਂਦਾ ਹੋਵੇਗਾ ਕਿ ਲੋਕੀ ਖੁਦਾ ਨੂੰ, ਪਰਮਾਤਮਾ ਨੂੰ ਵੀ ਬਾਦਸ਼ਾਹ ਕਹਿੰਦੇ ਨੇ, ਪਰ ਉਹਦੇ ਕੋਲ ਮੇਰੇ ਵਰਗੇ ਹਾਥੀ ਘੋੜੇ, ਮੇਰੇ ਵਰਗਾ ਲਸ਼ਕਰ, ਮੇਰੇ ਵਰਗਾ ਰਾਜ ਭਾਗ ਤੇ ਹੈ ਨਹੀਂ। ਪਰ ਸਾਹਿਬ ਕਹਿੰਦੇ ਇੱਕ ਗੱਲ ਚੇਤਾ ਰੱਖੀ ਕਿ ਠੀਕ ਹੈ, ਤੈਨੂੰ ਇੰਜ ਲੱਗ ਰਿਹਾ ਜਿਹੋ ਜੇ ਬਾਜ, ਜਿਹੋ ਜੇ ਘੋੜੇ, ਜਿਹੋ ਜੇ ਹਾਥੀ, ਜਿਹੋ ਜਿਹਾ ਤਾਜ ਤੇਰੇ ਕੋਲ ਹੈ, ਸ਼ਾਇਦ ਪਰਮਾਤਮਾ ਕੋਲ ਨਹੀਂ, ਪਰ ਇਹ ਸਾਰੀ ਐਸ਼ ਵਰਜ ਜਿਹੜੀ ਤੇਰੇ ਕੋਲ ਹੈ ਨਾ, ਉਹ ਦੇਣ ਵਾਲਾ ਉਹ ਖੁਦਾ ਹੈ। ਇਹ ਸਾਹਿਬ ਨੇ ਬਚਨ ਕਹੇ ਸਨ, ਨਾ ਸਾਜੋ ਨਾ ਬਾਜੋ, ਨਾ ਫੌਜੋ ਨਾ ਫਰਸ਼, ਜਿਹੋ ਜਿਹਾ ਸਾਜੋ ਸਮਾਨ ਤੇਰੇ ਕੋਲ ਹੈ, ਜਿਹੋ ਜਿਹੇ ਹਾਥੀ ਘੋੜੇ ਤੇਰੇ ਕੋਲ ਹੈ, ਤੈਨੂੰ ਇੱਕ ਭੁਲੇਖਾ ਲੱਗ ਰਿਹਾ ਵੀ ਪਰਮਾਤਮਾ ਇਹੋ ਜਿਹਾ ਰਾਜਾ ਤੇ ਹੈ ਨਹੀਂ। ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਪਰ ਚੇਤਾ ਰੱਖੀ ਖੁਦਾਵੰਦ ਬਖਸ਼ਿੰਦਾ ਇਹ ਐਸ਼ੋ ਅਰਸ, ਆਹ ਜਿਹੜੀ ਤੇਰੇ ਕੋਲ ਐਸ਼ ਅਰਸ ਹੈ ਨਾ, ਜਿਹੜਾ ਰਾਜ ਭਾਗ ਦਾ ਸੁੱਖ ਹੈ, ਇਹ ਖੁਦਾਵੰਦ ਬਖਸ਼ਿੰਦਾ, ਉਹ ਖੁਦਾ ਉਹ ਤੈਨੂੰ ਬਖਸ਼ਿਸ਼ ਕਰਨ ਵਾਲਾ। ਇਸ ਕਰਕੇ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵ ਚਾਰ ਕੇ ਝੂਠੇ ਕਰਤ ਦਿਵਾਜਾ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਤੇਰਾ ਰਾਜ ਭਾਗ ਤੇ ਸਦੀਵੀ ਹੈ, ਉਹ ਕਦੇ ਟਲਦਾ ਨਹੀਂ, ਕਦੇ ਨਾਸ ਨਹੀਂ ਹੁੰਦਾ। ਇਸ ਕਰਕੇ ਤੇਰੇ ਨਾਲ ਜੁੜਿਆ, ਤੇਰਾ ਨਾਮ ਉਚਾਰਨ ਕੀਤਿਆਂ ਜਿਹੜਾ ਸੁੱਖ ਮਿਲਦਾ ਨਾ, ਉਹ ਵੀ ਸਦੀਵੀ ਹੈ।
ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੈ ਮਨ ਭਾਈ।
ਫਿਰ ਰਹਾਓ ਵਾਲੀ ਪੰਕਤੀ ਵੱਲ ਧਿਆਨ ਦਿਓ ਵੀ ਹੇ ਮੇਰੇ ਮਾਲਕ, ਉਵੇਂ ਆਪਾਂ ਆਪਣੀ ਅਕਲ ਨਾਲ ਜਪ ਕਰੀਏ, ਆਪਣੀ ਅਕਲ ਨਾਲ ਤਪ ਸਾਧੀਏ, ਤੇ ਇਹ ਜਪ ਤਪ ਤੇਰੇ ਦਰ ਤੇ ਪ੍ਰਵਾਨ ਨਹੀਂ, ਇਹ ਭਗਤੀ ਤੇਰੇ ਦਰ ਤੇ ਪ੍ਰਵਾਨ ਨਹੀਂ, ਕਿਉਂਕਿ ਉਹ ਜਪ ਉਹ ਤਪ ਪ੍ਰਵਾਨ ਹੈ ਜਿਹੜਾ ਤੇਰੇ ਦਰ ਤੇ ਭਾ ਗਿਆ, ਤੈਨੂੰ ਪ੍ਰਵਾਨ ਹੋ ਗਿਆ, ਜਿਹੜਾ ਤੇਰੇ ਦਰ ਤੇ ਥਾਂ ਪੈ ਗਿਆ। ਸਾਹਿਬ ਕਹਿਣ ਲੱਗੇ, ਜਿਹੜਾ ਦੁਬਧਾ ਵਿੱਚ ਪੈ ਕੇ ਕਿਸੇ ਹੋਰ ਦਾ ਜਪ ਜਾਂ ਪਖੰਡਾਂ ਵਾਲਾ ਤਪ ਕਰਨਾ, ਕਰਮ ਕਾਂਡਾਂ ਵਾਲਾ, ਜਿਹੜਾ ਹੱਠ ਯੋਗ ਵਾਲਾ, ਉਹ ਤੇ ਮਾਲਕ ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ, ਕਿਉਂਕਿ ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾਂਕੈ ਹਿਰਦੈ ਭਾਉ ਹੈ ਦੂਜਾ। ਜਿਹਦੇ ਹਿਰਦੇ ਵਿੱਚ ਦੁਬਧਾ ਹੈ, ਜਿਹੜਾ ਇੱਕ ਰੱਬ ਤੋਂ ਬਿਨਾਂ ਦੂਜਾ ਰੱਬ ਮੰਨੀ ਬੈਠਾ, ਸਾਹਿਬ ਕਹਿੰਦੇ ਉਹਦਾ ਜਪ ਵੀ ਪ੍ਰਵਾਨ ਨਹੀਂ, ਉਹਦਾ ਤਪ ਵੀ ਪ੍ਰਵਾਨ ਨਹੀਂ, ਉਹਦੀ ਭਗਤੀ ਵੀ ਪ੍ਰਵਾਨ ਨਹੀਂ, ਕਿਉਂਕਿ ਅਸਲ ਵਿੱਚ ਤੈਨੂੰ ਕਿੰਨੇ ਗਾਉਂਦੇ ਨੇ, ਕਿੰਨੇ ਸਿਮਰਦੇ ਨੇ, ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ, ਪਰ ਗਾਈ ਜਾਣ, ਉਹਨਾਂ ਦਾ ਗਾਵਿਆ ਤੇਰੇ ਦਰ ਤੇ ਥਾਂ ਨਹੀਂ ਪੈਂਦਾ। ਅਸਲ ਵਿੱਚ ਸੇਈ ਤੁਦਨੋ ਗਾਵਨ, ਜੋ ਤੁਧ ਭਾਵਨ, ਜਿਹੜੇ ਤੈਨੂੰ ਭਾ ਗਏ ਉਹਨਾਂ ਦਾ ਗਾਵਿਆ ਪ੍ਰਵਾਨ ਹੈ। ਇਸ ਲਈ ਗਰੀਬ ਨਿਵਾਜ ਨੇ ਉਸੇ ਜਪ ਤਪ ਨੂੰ ਜਾਪ ਤਾਪ ਭਗਤ ਸਾ ਪੂਰੀ, ਉਹੀ ਉਹ ਜਪ ਤਪ ਉਹੀ ਭਗਤੀ ਮੁਕੰਮਲ ਹੈ ਜੋ ਪ੍ਰਭ ਕਹਿ ਮਨ ਭਾਈ, ਜਿਹੜੇ ਪ੍ਰਭੂ ਦੇ ਮਨ ਨੂੰ ਚੰਗੀ ਲੱਗੀ ਭਾ ਗਈ ਭਾ ਪ੍ਰਵਾਨ ਹੋ ਗਈ।
ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ।
ਪਰਮੇਸ਼ਰ ਦਾ ਨਾਮ ਜਪਦਿਆਂ ਜਪਦਿਆਂ ਜੀਵਨ ਵਿੱਚੋਂ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਤੇ ਫਿਰ ਪੂਰਨ ਤੌਰ ਤੇ ਮਨੁੱਖ ਰੱਜ ਜਾਂਦਾ, ਸੰਤੋਖੀ ਹੋ ਜਾਂਦਾ, ਕਿਉਂਕਿ ਤ੍ਰਿਸ਼ਨਾ ਬੂਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਜ਼ਿੰਦਗੀ ਵਿੱਚ ਜਦੋਂ ਸੰਤੋਖ ਆਉਂਦਾ ਉਸ ਦਿਨ ਮਨੁੱਖ ਦੀ ਜਿਹੜੀ ਤ੍ਰਿਸ਼ਨਾ ਉਹ ਖਤਮ ਹੁੰਦੀ ਹੈ। ਉਵੇਂ ਤਾਂ ਕੋਟ ਜੋਰੇ ਲੱਖ ਕਰੋਰੇ ਮਨ ਨਹੀਂ ਹੋ ਰਹੇ, ਪਰੇ ਪਰੇ ਹੀ ਕੋ ਲੁੱਜੀ ਹੈ, ਸਹਿਸ ਖੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸੇ ਪਾਵੈ। ਜਿਸ ਦਿਨ ਮਾਲਕ ਦੇ ਅੱਗੇ ਜੋਦੜੀ ਕਰਾਂਗੇ ਕਿ ਤੁਮ ਕਰੋ ਦਇਆ ਮੇਰੇ ਸਾਈ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ, ਤੇ ਸੱਚਮੁੱਚ ਫਿਰ ਉਹ ਮਤ ਸਿਮਰਨ ਵਾਲੀ ਮਤ ਹੋਵੇਗੀ, ਬੰਦਗੀ ਸੇਵਾ ਵਾਲੀ ਮਤ ਹੋਵੇਗੀ, ਤੇ ਸਾਡੀ ਜ਼ਿੰਦਗੀ ਦੇ ਵਿੱਚੋਂ ਫਿਰ ਤ੍ਰਿਸ਼ਨਾ ਖਤਮ ਹੋ ਕੇ ਸਾਨੂੰ ਤ੍ਰਿਪਤੀ ਪ੍ਰਾਪਤ ਹੋਵੇਗੀ। ਉਹ ਸੰਤੁਸ਼ਟੀ, ਉਹ ਸੰਤੋਖ ਜੀਵਨ ਵਿੱਚ ਆਵੇਗਾ ਜਿਹਦੇ ਨਾਲ ਮਨੁੱਖ ਥੋੜੇ ਵਿੱਚ ਵੀ ਰੱਜਿਆ ਰਹਿੰਦਾ। ਤੇ ਜੇ ਤ੍ਰਿਪਤੀ ਨਾ ਆਈ ਤੇ ਸਾਰੀ ਦੁਨੀਆ ਦੇ ਪਦਾਰਥ ਵੀ ਸਾਡੇ ਕੋਲ ਹੋਣ ਤੇ ਫਿਰ ਵੀ ਬੰਦਾ ਕਹਿੰਦਾ ਹਾਏ ਮਰ ਗਿਆ, ਹਾਏ ਮਰ ਗਿਆ, ਆਹ ਵੀ ਮਿਲ ਜੇ, ਆਹ ਵੀ ਮਿਲ ਜੇ, ਫਿਰ ਚੈਨ ਨਾਲ ਨਾ ਜਿਉਂਦਾ ਤੇ ਨਾ ਚੈਨ ਨਾਲ ਮਰਦਾ। ਜੇ ਚਾਹੁੰਦੇ ਹਾਂ ਕਿ ਜੀਵਨ ਵਿੱਚ ਸੱਚਮੁੱਚ ਸੰਤੁਸ਼ਟੀ ਆਵੇ ਤੇ ਫਿਰ ਮਾਲਕ ਦੇ ਨਾਮ ਨਾਲ ਪ੍ਰਭੂ ਦੀ ਬੰਦਗੀ ਦੇ ਨਾਲ ਜੁੜਨਾ ਪਵੇਗਾ। ਸਤਿਗੁਰੂ ਕਿਰਪਾ ਕਰਨ, ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਇੱਕ ਹਾਜ਼ਰੀ ਹੋਰ 22 ਦਸੰਬਰ ਨੂੰ ਹੈ, ਕਿਉਂਕਿ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸ਼ਹੂਰ, ਅੱਜ ਉਹਨਾਂ ਕਥਾ ਕਰਨੀ ਸੀ ਪਰ ਉਹਨਾਂ ਨੂੰ ਕੁਰਜੀਵਾਂ ਹੋਣ ਕਰਕੇ ਉਹ 21 ਦਸੰਬਰ ਨੂੰ ਹਾਜ਼ਰੀ ਭਰਨਗੇ ਤੇ 22 ਦਸੰਬਰ ਨੂੰ ਦਾਸ ਆਪ ਸੰਗਤਾਂ ਦੀਆਂ ਅਸੀਸਾਂ ਸਦਕਾ ਆਪ ਜੀ ਦੇ ਚਰਨ ਪਰਸੇਗਾ, ਕਥਾ ਵਿਚਾਰ ਰਾਹੀਂ ਹਾਜ਼ਰੀ ਭਰ ਕੇ ਆਓ। ਸਮਾਪਤੀ ਵਾਲੀਆਂ ਸੰਪੂਰਨਤਾ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੈ ਮਨ ਭਾਈ, ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।